ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨਾ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨਾ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰਾ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸਾਧੂ ਧੂਰਾ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੀ ਸਰਤਾਜ ਦੀਨ ਦੁਨੀਆਂ ਦੇ ਮਾਲਕ ਗੁਰੂ ਕੀ ਬਾਣੀ ਦੇ ਬੋਧ ਅਥਵਾ ਪੋਤ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾ ਅਗਰ ਕੋਈ ਪਰਮੇਸ਼ਰ ਦਾ ਪਿਆਰਾ ਤੈਨੂੰ ਮਿਲ ਜਾਏ ਉਹਦੇ ਬਚਨਾਂ ਨੂੰ ਧਿਆਨ ਦੇ ਕੇ ਸੁਣੀ। ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਹੰਗਾਰਾ ਭਰ ਕੇ ਬਚਨ ਸੁਣਦੇ ਤਾਂ ਹਾਂ ਪਰ ਉਹਦੇ 'ਤੇ ਪਹਿਰਾ ਨਹੀਂ ਦਿੰਦੇ ਚੱਲਦੇ ਨਹੀਂ। ਹਜ਼ੂਰ ਕਹਿੰਦੇ ਜਿਹੜਾ ਵੀ ਗੁਰੂ ਕਾ ਜਨ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਬਚਨਾਂ ਨੂੰ ਕਮਾਏਗਾ ਉਹ ਮ੍ਰਿਤੂ ਤੋਂ ਰਹਿਤ ਹੋ ਜਾਏਗਾ ਆਵਾਗਾਉਣ ਦਾ ਗੇੜਾ ਚੱਕਿਆ ਜਾਏਗਾ। ਨਾਲ ਦੂਸਰੇ ਪਦੇ ਵਿੱਚ ਇਹ ਗੱਲ ਕਹੀ ਹੈ ਕਿ ਕਈ ਵਾਰ ਆਪਾਂ ਸੇਵਾ ਕਰਨ ਕਰਕੇ ਕਿਸੇ ਗੁਰਮੁਖ ਦੀ ਸੰਗਤ ਕਰਕੇ ਮਾਨੀ ਅਤੇ ਹੰਕਾਰੀ ਹੋ ਜਾਂਦੇ ਹਾਂ। ਮੈਂ ਆਮ ਬੇਨਤੀ ਕਰਦਾ ਰਹਿੰਦਾ ਆਪਾਂ ਕਈ ਵਾਰ ਇਸ ਗੱਲ ਦਾ ਮਾਣ ਕਰਦੇ ਹਾਂ ਮੈਨੂੰ ਗਿਆਨੀ ਜੀ 30 ਸਾਲ ਹੋ ਗਏ ਦਰਬਾਰ ਸਾਹਿਬ ਆਉਂਦਿਆਂ ਨੂੰ ਕਦੇ ਨਾਗਾ ਨਹੀਂ ਪਿਆ। ਇਸੇ ਗੱਲ 'ਤੇ ਮਾਣ ਕਰੀ ਜਾਂਦੇ ਹਾਂ ਗੁਰਮੁਖਾ ਤੈਨੂੰ 30 ਸਾਲ ਹੋ ਗਏ ਨੇ ਅਤੇ ਜਿਹੜੀ ਬਾਬਾ ਬੁੱਢਾ ਜੀ ਦੀ ਬੇਰੀ ਉਹ 500 ਸਾਲ ਤੋਂ ਵੱਧ ਪੁਰਾਣੀ ਹੈ। ਹੈ ਉਹ ਜੜ ਉਹ ਤੇਰੇ ਨਾਲੋਂ ਮਹਾਨ ਹੈ। ਆਪਾਂ ਆਉਣੇ ਤਾਂ ਆਪਣਾ ਇਲਾਜ ਕਰ ਲਈ ਹਾਂ ਪਰ ਉਲਟਾ ਕਈ ਵਾਰਾਂ ਰੋਗ ਵੱਧ ਜਾਂਦਾ ਹੈ। ਤੋ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹ ਸੰਤੁਲਨ ਨੂੰ ਕਾਇਮ ਰੱਖਣ ਲਈ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਤੂੜ ਆਪਣੇ ਮੱਥੇ 'ਤੇ ਲਾਈ ਚੱਲ ਔਰ ਨਿਮਰਤਾ ਦੇ ਨਾਲ ਮੀਂਹ ਪਿਆ ਹੈ ਜਿੰਨਾ ਵੀ ਮੀਂਹ ਪਿਆ ਉਹ ਟਿੱਬੇ ਖਾਲੀ ਰਹਿ ਗਏ ਅਤੇ ਨੀਵੇਂ ਥਾਂ 'ਤੇ ਜਾ ਕੇ ਪਾਣੀ ਖਲੋ ਗਿਆ ਕਣੀਆਂ ਸਾਰੇ ਪਈਆਂ ਨੇ ਲੇਕਿਨ ਪਾਣੀ ਨੀਵੇਂ ਥਾਂ 'ਤੇ ਖਲੋਂਦਾ ਟਿੱਬਿਆਂ 'ਤੇ ਨਹੀਂ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਜਿੰਨਾ ਵੀ ਹੋ ਸਕੇ ਆਪਣੇ ਆਪ ਨੂੰ ਨਿਮਾਣਾ ਕਰ, ਆਪਣੇ ਅੰਦਰ ਨਿਮਾਣ ਪੈਦਾ ਕਰ, ਤਾਂ ਕਿ ਗੁਰੂ ਪਰਮੇਸ਼ਰ ਦੀਆਂ ਜਿੰਨੀਆਂ ਰਹਿਮਤਾਂ ਨੇ ਉਹ ਤੇਰੇ ਹਿਰਦੇ ਦੇ ਅੰਦਰ ਟਿਕ ਸਕਣ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਇੱਥੇ ਉਜਾਗਰ ਕੀਤਾ ਹੈ, ਆਪਾਂ ਕਹਿਣ ਦਾ ਵਿਚਾਰਨ ਦਾ ਯਤਨ ਕਰਨਾ ਹੈ। ਪਰ ਇਹਦੇ ਤੋਂ ਪਹਿਲਾਂ ਨਾਮ ਆਵਣ ਤੋਂ ਆਪਣੇ ਹਿਰਦੇ ਦੀ ਥਾਲੀ ਚ ਪਾਉਣ ਲਈ ਆਪਾਂ ਆਪਣੇ ਹਿਰਦੇ ਨੂੰ ਸੁਕਮਾਜ ਕਰ ਲਈਏ। ਮੈਂ ਲਫ਼ਜ਼ ਕਿਹਾ ਸੁਕਮਾਜ, ਇੱਕ ਮਾਨਣਾ ਹੁੰਦਾ ਹੈ, ਇੱਕ ਸੁਕਮਾਜ ਹੁੰਦਾ ਹੈ, ਦੋ ਲਫ਼ਜ਼ ਨੇ, ਬੜੇ ਸਾਦੇ ਜਿਹੇ ਲਫ਼ਜ਼ ਨੇ, ਪਰ ਇਹਨਾਂ 'ਚ ਕੋਈ ਫਲਸਫਾ ਹੈ। ਆਪਾਂ ਦਾਲ ਭਾਜੀ ਤਿਆਰ ਕਰਦੇ ਹਾਂ, ਸੁੱਕੀ ਸਬਜ਼ੀ, ਉਹਨੂੰ ਦੋ ਦਿਨ ਪਿਆ ਰਹਿਣ ਦਿਓ, ਖਰਾਬ ਨਹੀਂ ਹੋਏਗੀ। ਅਤੇ ਜੇ ਦੋ ਬੂੰਦਾਂ ਪਾਣੀ ਦੀਆਂ ਉਹ ਸਬਜ਼ੀ 'ਚ ਪੈ ਜਾਣ ਤਾਂ ਸ਼ਾਮ ਤੱਕ ਉਹ ਸਬਜ਼ੀ ਬਦਬੋ ਮਾਰ ਜਾਏਗੀ। ਪਾਣੀ ਪੈਣ ਦੇ ਨਾਲ ਸਾਡੀਆਂ ਬੀਬੀਆਂ ਭੈਣਾਂ ਸਬਜ਼ੀ ਬਣਾਉਂਦੀਆਂ, ਮੇਰਾ ਕੰਮ ਸਬਜ਼ੀ ਖਿੰਡਾਂ ਦੀ, ਅਗਰ ਉਹ ਸੁੱਕੀ ਰਹੇਗੀ ਨਾ, ਬਦਬੋ ਨਹੀਂ ਮਾਰੇਗੀ, ਉਸ ਹਫ਼ਤਾ ਹਫ਼ਤਾ ਕੱਟ ਜਾਏ। ਲੇਕਿਨ ਜੇ ਪਾਣੀ ਪੈ ਜਾਏ ਦੋ ਚਾਰ ਬੂੰਦਾਂ, ਇੰਨੀ ਬਦਬੋ ਆਵੇਗੀ ਕਿ ਨੱਕ ਬੰਦ ਕਰਨਾ ਪਏਗਾ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਆਪਣੇ ਹਿਰਦੇ ਦੀ ਵਿੱਚ ਨਾਮ ਰੂਪੀ ਅੰਮ੍ਰਿਤ ਦੇ ਭੋਜਨ ਨੂੰ ਪਾਉਣਾ ਅਤੇ ਮਨ ਨੂੰ ਸੁਗਮਾਜ ਕਰੀਏ। ਉਹਦਾ ਤਰੀਕਾ ਕੀ ਹੈ? ਤੁਸੀਂ ਕਹੋਗੇ ਬਿਆਨੇ ਦੀ ਤੁਸੀਂ ਅੱਜ ਨਵੀਂ ਗੱਲ ਕੱਢ ਲਈ, ਵੀ ਨਾਲੇ ਮਾਨਣ ਦੀ ਗੱਲ ਕਰਦੀ ਅਤੇ ਨਾਲੇ ਸੁਖਮਾਜ ਦੀ। ਉਹਦਾ ਗੁਰਮੁਖੋ ਕਾਰਨ ਹੈ, ਮਾਨਣ ਅਤੇ ਸੁਖਮਾਜ ਦਾ ਫਰਕ ਇਹ ਹੈ ਕਿ ਆਪਾਂ ਇੱਕ ਪਾਸੇ ਵਾਹਿਗੁਰੂ ਅਤੇ ਗੁਰੂ ਨੂੰ ਵੀ ਚੇਤੇ ਕਰਦੇ, ਪਰ ਕਹਿੰਦੇ ਫਲਾਣੇ ਬਾਬੇ ਨੇ ਸਾਡੇ 'ਤੇ ਕਿਰਪਾ ਕੀਤੀ। ਇੱਕ ਤਾਂ ਵਿਸ਼ਵਾਸ ਹੀ ਨਹੀਂ, ਗੁਰੂ 'ਤੇ ਇਤਬਾਰ ਹੀ ਨਹੀਂ, ਕੇਵਲ ਤੇ ਕੇਵਲ ਇੱਕ ਤੇ ਵਿਸ਼ਵਾਸ ਕਰੇਗਾ ਗੁਰਮੁਖਾ, ਇਹ ਨਾਮ ਅੰਮ੍ਰਿਤ ਤੇਰੇ ਅੰਦਰ ਟਿਕ ਜਾਏਗਾ, ਤੇਰੇ ਅੰਦਰੋਂ ਹੰਗਤਾ ਅਤੇ ਮਮਤਾ ਦੀ ਬਦਬੋ ਨਹੀਂ ਆਏਗੀ। ਉਪਰਾਲਾ ਕਰੀਏ ਤਾਂ ਕਿ ਗੁਰੂ ਕਾ ਨਾਮ ਰੂਪੀ ਅੰਮ੍ਰਿਤ ਸਾਡੇ ਹਿਰਦੇ ਦੇ ਅੰਦਰ ਟਿਕ ਜਾਏ। ਸਹਿਯੋਗ ਦਿਓ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨਾ ਸਾਦਕੀ ਬਾਣੀ।
ਸੂਹੀ ਰਾਗ ਦੇ ਵਿੱਚ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ, ਕਹਿੰਦੇ ਗੁਰਮੁਖਾ ਸਾਧ ਦਾ ਕੀ ਅਰਥ ਹੈ? ਗੁਰਮੁਖੋ ਇਹਦੀਆਂ ਵੱਖ ਵੱਖ ਡਿਗਰੀਆਂ ਦੱਸੀਆਂ ਵਿਦਵਾਨਾਂ ਨੇ। ਭਗਤ, ਸਾਧ ਤੇ ਸੰਤ। ਭਗਤ ਦਾ ਅਰਥ ਹੈ ਜਿਹੜਾ ਭੈ ਵਾਲੀ ਗਤੀ 'ਚ ਰਵੇ, ਭੈ ਵਾਲੀ ਗਤੀ 'ਚ। ਜਿਵੇਂ ਕਈ ਲੋਕ ਦੋ ਪੈਗ ਲਾ ਕੇ ਅਤੇ ਮੁੜ ਕੇ ਕਹਿੰਦੇ ਵੀ ਚਾਰ ਲਾਚੀਆਂ ਜੇ ਕਨੇਕੀਆਂ ਮੂੰਹ 'ਚ ਪਾ ਲਈਏ ਤਾਂ ਬਦਬੋ ਨਹੀਂ ਆਉਂਦੀ, ਚਾਹ ਦੀ ਫੱਕੀ ਦੀ ਚੂੰਡੀ ਚੱਬ ਲਈਏ ਅਤੇ ਕਹਿੰਦੇ ਬੋ ਨਹੀਂ ਆਉਂਦੀ। ਬੇਈਮਾਨਾ, ਜਿਹਨੂੰ ਬੋ ਆਉਣੀ ਹੈ ਤੇਰਾ ਪੈਗ ਡਿੱਗਾ ਹੀ ਉਹਦੇ ਸਿਰ ਦੇ ਉੱਪਰ ਹੈ। ਲਗਾ ਤਾਂ ਭਗਵਾਨ ਤੂੰ ਕਰਨਾ ਨਾ, ਅਤੇ ਜਿਹੜੇ ਭਗਵਾਨ ਤੂੰ ਪੜਦਾ ਕਰਦਾ ਭਰਾ ਦਾ ਤੈਨੂੰ ਕੀ ਦਬਾਅ ਹੈ, ਭੈਣ ਦਾ ਤੈਨੂੰ ਕੀ ਰੋਭ ਹੈ? ਜਿਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਤੂੰ ਪਰਦਾ ਕੀਤਾ, ਹੇਰਾ ਫੇਰੀ ਕੀਤੀ, ਨਿੱਕੀਆਂ ਲਾਚੀਆਂ ਚੱਬੀਆਂ ਤੇ ਚਾਹ ਦੀ ਪੱਤੀ ਚੱਬੀ ਹੈ ਨਾ, ਜਦੋਂ ਤੂੰ ਸ਼ਰਾਬ ਦਾ ਪੈਗ ਪੀਵੇਂਗਾ ਤੇ ਸ਼ਰਾਬ ਇਹ ਪਰਮਾਤਮਾ ਦੇ ਸਿਰ ਤੇ ਡੁੱਲਦੀ, ਕਿਉਂਕਿ ਪਰਮਾਤਮਾ ਤੇਰੇ ਅੰਦਰ ਬੈਠਾ ਹੈ, ਤੇ ਪਰਦਾ ਕਿਹਦੇ ਤੂੰ ਕਰੇਗਾ? ਗੁਰਬਾਣੀ ਕਹਿੰਦੀ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਇੱਥੇ ਕਾਂ ਛਪਾਵੈ। ਜੇ ਆਪਾਂ ਸੱਜਾ ਖੱਬਾ ਤਾਂ ਵੇਖ ਲਾਂਗੇ, ਲੇਕਿਨ ਜਿਹਦੇ ਕੋਲ ਛਪਾਉਣਾ ਗੁਰਮੁਖ ਉਹਦੇ ਕੋਲ ਛਪਾ ਨਹੀਂ ਜੋੜਾ। ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ ਹੈ ਸਵਾਮੀ ਦਯਾਨੰਦ ਦਾ, ਮਾਫ ਕਰਨਾ ਸਵਾਮੀ ਵਿਵੇਕਾਨੰਦ ਦਾ, ਦਯਾਨੰਦੀ ਵਿਵੇਕਾਨੰਦ। ਉਹਨਾਂ ਦੇ ਗੁਰੂ ਨੇ ਰੋਜ਼ਾਨਾ ਅਧਿਆਤਮਿਕ ਸਿੱਖਿਆ ਦੇਣੀ ਤੇ ਆਪਣੀ ਸਿੱਖਿਆ ਦਾ ਸਮਾਪਤੀ ਕਰਦੇ ਸਮੇਂ, ਭੋਗ ਪਾਉਂਦੇ ਸਮੇਂ ਕਹਿਣਾ ਪੁੱਤਰ ਪਰਮਾਤਮਾ ਅਰਥਾਂ ਤੇ ਵਿਆਪਕ ਹੈ, ਕਹਿਣਾ ਉਹਨੇ ਕਾਫੀ ਲੰਮਾ ਸਮਾਂ ਉਹਨਾਂ ਨੂੰ ਅਧਿਆਤਮਿਕ ਸਿੱਖਿਆ ਦੇਣ ਤੋਂ ਬਾਅਦ ਕਹਿਣ ਲੱਗਾ ਵੇਖੀ ਪੇਂਡਾ ਤੇ ਕਿੰਨਾ ਕਸਰ ਹੈ। ਉਹਨੇ ਜਾਣ ਬੁੱਝ ਕੇ ਇੱਕ ਨੀਤੀ ਵਰਤੀ, ਕਹਿੰਦਾ ਪੁੱਤਰ ਮੈਨੂੰ ਜੋੜਾਂ ਦਾ ਦਰਦ ਹੈ ਤੇ ਮੈਨੂੰ ਹਕੀਮ ਨੇ ਦੱਸਿਆ ਵੀ ਜੇ ਤੁਸੀਂ ਬਾਬਾ ਜੀ ਕਬੂਤਰ 40 ਦਿਨ ਲਗਾਤਾਰ ਖਾਓ ਤੇ ਤੁਹਾਡੀ ਦਰਦ ਚੱਕੀ ਜਾਏਗੀ, ਕਿਉਂਕਿ ਗਰਮ ਹੁੰਦੇ ਨੇ, ਨਾ ਕਿਸੇ ਖਾਣੇ ਸਨ ਨਾ ਖੋਣੇ ਸਨ। ਉਹਨਾਂ ਬੱਚਿਆਂ ਨੂੰ ਕੇਵਲ ਤੇ ਕੇਵਲ ਸਮਝਾਉਣ ਲਈ, ਉਹਨਾਂ ਦਾ ਇਮਤਿਹਾਨ ਲੈਣ ਲਈ ਮਹਾਤਮਾ ਨੇ ਇੱਕ ਨੀਤੀ ਵਰਤੀ ਦੇ ਦਿੱਤੇ ਤੇ ਜਦੋਂ ਉਹ ਕਬੂਤਰ ਦਿੱਤੇ ਤੇ ਕਹਿਣ ਲੱਗਾ ਪੁੱਤਰ ਇਸ ਗੱਲ ਦਾ ਖਿਆਲ ਰੱਖਣਾ ਕਿ ਇੱਕ ਟੂਣਾ ਹੈ, ਨਾ ਉਹ ਟੂਣੇ ਨੂੰ ਮੰਨਣ ਨਾ ਉਹ ਟੂਣਾ ਕਰਨ, ਵੀ ਤੁਸੀਂ ਇਹ ਕਬੂਤਰ ਉੱਥੇ ਮਾਰਨਾ ਹੈ ਜਿੱਥੇ ਕੋਈ ਵੇਖੇ ਨਾ। ਜਿਨ੍ਹਾਂ ਨੇ ਕੇਵਲ ਤੇ ਕੇਵਲ ਘੋਟਾ ਲਾਇਆ ਸੀ ਨਾ, ਕਿਸੇ ਨੇ ਬਾਥਰੂਮ ਵਿੱਚ ਜਾ ਕੇ ਉਹਨੂੰ ਮਰੋੜ ਦਿੱਤਾ, ਕਿਸੇ ਨੇ ਕਮਰੇ ਦੀ ਕੁੰਡੀ ਮਾਰ ਕੇ ਉਹਨੂੰ ਮਾਰ ਦਿੱਤਾ, ਸਵਾਮੀ ਵਿਵੇਕਾਨੰਦ ਡੇਰੇ ਤੋਂ ਬਾਹਰ ਗਏ ਤੇ ਜਿੱਥੇ ਬੀਬੀਆਂ ਭੈਣਾਂ ਅੱਗੇ ਰਿਵਾਜ ਹੁੰਦਾ ਸੀ, ਬੀਬੀਆਂ ਭੈਣਾਂ ਪਿੰਡਾਂ 'ਚ ਪੂਜਾ ਫਿਰਦੀਆਂ ਆਉਂਦੀਆਂ ਸਨ ਤੇ ਲਾਲ ਮਿੱਟੀ ਪੁੱਟਣੀ ਟੋਏ ਹੋਣੇ, ਵਿਵੇਕਾਨੰਦ ਜੀ ਟੋਏ ਵਿੱਚ ਚਲੇ ਗਏ। ਜਦੋਂ ਕਬੂਤਰ ਨੂੰ ਫੜਿਆ ਨਾ ਤੇ ਕਹਿਣ ਲੱਗੇ ਵੀ ਮੇਰੇ ਗੁਰਦੇਵ ਨੇ ਕਿਹਾ ਸੀ ਵੀ ਜਿੱਥੇ ਕੋਈ ਨਾ ਵੇਖੇ ਉੱਥੇ ਮਾਰਨਾ, ਤੇ ਨਾਲ ਉਹਨਾਂ ਕਿਹਾ ਸੀ ਵੀ ਪਰਮਾਤਮਾ ਅਰਥਾਂ ਤੇ ਵਿਆਪਕ ਹੈ ਤੇ ਜਿਹੜਾ ਪਰਮਾਤਮਾ ਉਹਦਾ ਵੇਖ ਰਿਹਾ ਨਾ, ਕਬੂਤਰ ਮੈਨੂੰ ਵੇਖ ਰਿਹਾ, ਇਹਨੂੰ ਮੈਂ ਵੇਖ ਰਿਹਾ, ਜਿਹੜਾ ਇਹਦੇ ਤੇ ਮੇਰੇ ਚ ਪਰਮਾਤਮਾ ਉਹ ਵੇਖ ਰਿਹਾ ਵੀ ਇੱਥੋਂ ਪਾਪ ਨਹੀਂ ਹੁੰਦਾ। ਜਦੋਂ ਸਵਾਮੀ ਵਿਵੇਕਾਨੰਦ ਜੀ ਉਹ ਕਬੂਤਰ ਲੈ ਕੇ ਆਪਣੇ ਗੁਰਦੇਵ ਕੋਲ ਗਏ ਤੇ ਸਵਾਮੀ ਨੇ ਘੁੱਟ ਕੇ ਗਲੇ ਨਾਲ ਲਾ ਕੇ ਆਖਿਆ ਪੁੱਤਰ ਮੈਨੂੰ ਤੂੰ ਪਛਾਣਿਆ, ਬਾਕੀਆਂ ਤਾਂ ਕੇਵਲ ਤੇ ਕੇਵਲ ਤੋਤੇ ਰੱਟ ਹੀ ਕੀਤੀ ਹੈ, ਤੋਤੇ ਰੱਟ। ਤੋ ਗੁਰਮੁਖੋ ਭਗਤ ਉਹ ਹੈ ਜਿਹੜਾ ਭੈ ਚ ਰਹਿੰਦਾ ਹੈ, ਜਿਹੜਾ ਡਰ ਚ ਰਹਿੰਦਾ ਹੈ, ਉਹਨੂੰ ਕਹਿੰਦੇ ਨੇ ਭਗਤ। ਅੱਜ ਦੇ ਸੁਖਮਨਾਮੇ ਵਿੱਚ ਲਫ਼ਜ਼ ਆਇਆ ਸਾਧ, ਵੈਸੇ 3 ਲਫ਼ਜ਼ ਨੇ ਭਗਤ, ਸਾਧ ਤੇ ਸੰਤ। ਸੰਤ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਨੇ ਬੜੀ ਸਿੰਪਲ, ਬੜੀ ਸੰਖੇਪ ਕੀਤੀ ਹੈ। ਉਹ ਕਹਿੰਦੇ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੋਈ ਨਾਨਕਾ। ਉਹ ਗੁਰਮੁਖ ਪਿਆਰੇ ਧਨਤਾ ਦੇ ਯੋਗ ਨੇ, ਪੂਰਨ ਸੋਈ ਸੰਤ, ਉਹ ਮੁਕੰਮਲ ਨੇ ਤੇ ਪਰਮੇਸ਼ਰ ਵਿੱਚ ਅਭੇਦ ਹੋ ਗਏ, ਉਹਨੂੰ ਕਹਿੰਦੇ ਨੇ ਸੰਤ। ਜਿਹੜਾ ਸਾਧ ਹੈ, ਇਹਦੀ ਮੈਂ ਬਹੁਤ ਲੰਮੀ ਚੌੜੀ ਵਿਆਖਿਆ ਮਹਾਂਪੁਰਸ਼ਾਂ ਕੋਲੋਂ ਪੜ੍ਹੀ ਹੈ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਦੀ ਵਿਆਖਿਆ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਕੰਮ ਨਿਰਮਲ ਹੋਣ, ਜਿਹੜਾ ਮੈਲ ਤੋਂ ਰਹਿਤ ਹੋਵੇ ਤੇ ਜਿਹੜਾ ਕੇਵਲ ਤੇ ਕੇਵਲ ਦਾ ਮਾਰਨ ਤੱਕ ਸੀਮਤ ਹੋ, ਸਾਧ ਨਹੀਂ। ਇਹਦੀ ਸ਼ਾਸਤਰਾਂ 'ਚ ਵਿਆਖਿਆ ਮੈਨੂੰ ਮਹਾਂਪੁਰਸ਼ਾਂ ਪੜ੍ਹਾਈ ਸਾਨੂੰ, ਉਹ ਕਹਿੰਦੇ ਇੰਦਰ ਨੂੰ ਕੋ ਜੀਤੀਓ ਗਾਨ, ਗਨ ਕਹਿੰਦੇ ਨੇ ਸਮੂਹ ਨੂੰ। ਸਾਡੀਆਂ ਜਿਹੜੀਆਂ ਗੌਰਕਾਂ ਨੇ ਨਾ, ਇਹਨਾਂ ਦੀ ਗਿਣਤੀ 9 ਪ੍ਰਗਟ ਤੇ 10ਵਾਂ ਗੁਪਤ ਲਿਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹਨਾਂ ਸਮੂਹ ਇੰਦਰੀਆਂ ਤੇ ਕੰਟਰੋਲ ਕਰਨਾ ਸੰਸਾਰ ਦੀ ਪਹਿਲੀ ਨਿਸ਼ਾਨੀ। ਇੰਦਰਨ ਕੋ ਜੀਤੀਓ ਗਣ, ਆਪਾਂ ਕੋ ਬੰਦਾ ਚੁਗਲੀ ਕਰਦਾ ਹੋਵੇ ਨਾ ਤੇ ਆਪਾਂ ਬਿਲਕੁਲ ਇਕਾਗਰ ਹੋ ਕਹਿਣੇ ਕੀ ਆਖਿਆ ਮਾੜਾ ਜਿਹਾ ਫੇਰ ਕਹਿ, ਕੰਨਾਂ ਨਾਲ ਅੰਦਰ ਜਾਇਆ ਜਾ ਰਿਹਾ ਕੰਨਾਂ ਨਾਲ। ਨੌਜਵਾਨ ਸਾਡੀਆਂ ਧੀਆਂ ਭੈਣਾਂ ਲੰਘ ਰਹੀਆਂ ਨੇ ਤੇ ਅਸੀਂ ਡੇਲੇ ਟੱਟ ਟੱਟ ਕਿਤੇ ਐਨਕਾਂ ਚੁੱਕ ਚੁੱਕ ਕੇ ਵਿਹਲੇ ਆ। ਮੈਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੇਖਿਆ ਵੀ ਭਾਈ ਜੀ ਤੁਸੀਂ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਵੀ ਰਹੇ, ਬਾਬਾ ਬੁੱਢਾ ਜੀ ਤੋਂ ਬਾਅਦ ਤੁਹਾਨੂੰ ਹਰਿਮੰਦਰ ਸਾਹਿਬ ਦੀ ਗ੍ਰੰਥੀ ਬਣਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਤੇ ਅਸੀਂ ਵੀ ਦਰਬਾਰ ਸਾਹਿਬ ਜਾਂਦੇ ਹਾਂ। ਉੱਥੇ ਧੀਆਂ ਭੈਣਾਂ ਵਿਚਰਦੀਆਂ ਨੇ ਤੇ ਕੀ ਕਰਿਆ ਕਰੀਏ। ਉਹ ਕਹਿੰਦੇ ਗਿਆਨੀ ਸਿਆ ਜੇ ਅੱਖਾਂ ਮੀਟ ਕੇ ਤੁਰੇਗਾ ਤੇ ਡਿੱਗ ਪਏਗਾ। ਮੈਂ ਕਿਹਾ ਜੀ ਕੋਈ ਸਾਨੂੰ ਸਮਝਾਓ ਤਰੀਕਾ, ਤੁਸੀਂ ਮਹਾਂਪੁਰਸ਼ ਹੋ। ਉਹ ਕਹਿੰਦੇ ਇਹਦਾ ਤਰੀਕਾ ਇਹ ਹੈ, ਦੇਖ ਨਾ ਵੇਖੇਗਾ ਡਿੱਗ ਪਏਗਾ, ਪਰ ਅੰਦਰ ਦੀ ਤਰਜ ਬਦਲ। ਕਿਹੜੀ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਤੇਰੀ ਉਮਰ ਦੀ ਆਉਂਦੀ ਤੇ ਤੂੰ ਇਹ ਕਹਿ ਆ ਬਿਲਕੁਲ ਇਹ ਬੀਬੀ ਦਾ ਮੁਹਾਂਦਰਾ ਮੇਰੀ ਭੈਣ ਨਾਲ ਮਿਲਦਾ ਹੈ। ਆ ਜਿਹੜੀ ਮਾਤਾ ਪੀਠੀ ਪਾਠ ਕਰਦੀ ਹੈ ਨਾ ਸਰੋਵਰ ਦੇ ਕੰਢੇ ਉੱਪਰ, ਮੇਰੇ ਮਾਤਾ ਜੀ ਇਸੇ ਤਰ੍ਹਾਂ ਹੀ ਬਹਿੰਦੇ ਹੁੰਦੇ ਸਨ। ਜਿਹੜੀ ਉਹ ਗੁੱਡੀ ਆਉਂਦੀ ਹੈ ਇਹ ਬਿਲਕੁਲ ਮੇਰੀ ਧੀ ਵਰਗੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਕਹਿ ਜੀ ਇਹਦੇ ਨਾਲ ਕੀ ਹੋਵੇਗਾ? ਉਹ ਕਹਿੰਦੇ ਵੱਡਾ ਕੁਕਰਮੀ ਆਖੀਏ ਧੀ ਭੈਣੋ ਸੰਗੇ, ਬੰਦਾ ਕਿੱਡਾ ਵੀ ਵਿਭਚਾਰੀ ਹੋਵੇ ਕਿੰਨਾ ਵੀ ਕਰਕੇ ਹੋਵੇ, ਜਦੋਂ ਆਪਣੀ ਧੀ ਤੇ ਭੈਣ ਦੀ ਗੱਲ ਆਉਂਦੀ ਉਦੋਂ ਬੰਦਾ ਸ਼ਰਮ ਕਰਦਾ ਹੈ। ਦੂਜਿਆਂ ਨੂੰ ਅਸੀਂ ਭਾਵੇਂ ਕਿੰਨਾ ਕੁਝ ਕਹੀ ਜਾਈਏ। ਭਾਈ ਜੀ ਕਹਿੰਦੇ ਵੱਡਾ ਕੁਕਰਮੀ ਆਖੀਏ ਖੋਟੇ ਕਰਮ ਕਰਨ ਵਾਲਾ ਮਾੜਾ, ਧੀ ਭੈਣੋ ਸੰਗੇ, ਜਦੋਂ ਆਪਣੀ ਧੀ ਤੇ ਭੈਣ ਦੀ ਗੱਲ ਆਉਂਦੀ ਉੱਥੇ ਰੁਕ ਜਾਂਦਾ, ਕੰਟਰੋਲ ਹੋ ਜਾਂਦਾ। ਸ਼ਾਸਤਰਾਂ ਦੀ ਬੋਲੀ ਚ ਇੰਦਰਨ ਕੋ ਜੀਤੀਓ ਗਨ, ਸਮੁੱਚੀਆਂ ਇੰਦਰੀਆਂ ਤੇ ਕੰਟਰੋਲ ਹੋਵੇ ਉਸ ਪਰਮੇਸ਼ਰ ਦੇ ਪਿਆਰੇ ਦਾ ਸਾਧ ਦਾ। ਕੰਨਾਂ ਦੇ ਨਾਲ ਨਿੰਦਿਆ ਨਾ ਸੁਣੇ, ਅੱਖਾਂ ਦੇ ਨਾਲ ਬੁਰਾ ਵੇਖੇ ਨਾ ਤੇ ਰਸਨਾ ਦੇ ਨਾਲ ਬੁਰਾ ਬੋਲੇ ਨਾ। ਜਦੋਂ ਰਸਨਾ ਤੇ ਬਿਰਤੀ ਗਈ ਨਾ ਤੇ ਇੱਕਦਮ ਮੇਰਾ ਧਿਆਨ ਮਾਤਾ ਗੰਗਾ ਦੇ ਪੇਕਿਆਂ ਵਿੱਚ ਲੱਗ ਗਿਆ। ਉਹ ਗੱਲ ਗੁਰਮੁਖ ਇਸ ਤਰ੍ਹਾਂ ਹੈ, ਜਦੋਂ ਸਤਿਗੁਰੂ ਪੰਚਮ ਪਾਤਸ਼ਾਹ ਸਾਡੀ ਮਾਂ ਮਾਤਾ ਗੰਗਾ ਜੀ ਨੂੰ ਵਿਆਹੁਣ ਲਈ ਕਹੇ ਨੇ ਨਾ, ਤੇ ਜਿਹੜੀ ਮਾਤਾ ਗੰਗਾ ਦੀ ਭੈਣ ਸੀ ਬੀਬੀ ਹਰਾਂ, ਉਹ ਬਹੁਤ ਉੱਚੀ ਸੋਚ ਵਾਲੀ ਸੀ। ਉੱਚੀ ਸੋਚ ਵਾਲੀ, ਅੱਗੇ ਰਿਵਾਜ ਹੁੰਦਾ ਸੀ ਆਨੰਦ ਕਾਰਜ ਹੋ ਜਾਣਾ, ਜੰਨ ਦੇ ਮੁੜਨ ਤੋਂ ਬਾਅਦ ਕੁਝ ਸਮਾਂ ਵਿਆਹ ਵਾਲਾ ਕਾਕਾ ਨੀਂਗਰ ਪਲੰਘੇ ਤੇ ਬੈਠਦਾ, ਉਸ ਮੌਕੇ ਉਹਦੀਆਂ ਬੀਬੀ ਦੀਆਂ ਚਾਚੀਆਂ ਤਾਈਆਂ ਸ਼ਗਨ ਪਾਉਂਦੀਆਂ, ਜਿਹੜੀਆਂ ਹੋਰ ਰਿਸ਼ਤੇਦਾਰ ਬੀਬੀਆਂ ਹੁੰਦੀਆਂ ਸੀ ਕਈ ਤਰ੍ਹਾਂ ਦੇ ਮਜ਼ਾਕ ਵੀ ਕਰਦੀਆਂ, ਪਰ ਹੈ ਟਾਈਮ ਬਰਬਾਦ। ਜਿਹੜੀ ਉਹ ਬੀਬੀ ਹੈਰਾਨ ਸੀ ਨਾ ਮਾਤਾ ਗੰਗਾ ਦੀ ਭੈਣ, ਬੜਾ ਲਾਗੇ ਦਾ ਰਿਸ਼ਤਾ ਹੈ ਨਾ ਜੀਜਾ ਸਾੜੀ ਦਾ, ਉਹ ਕਹਿਣ ਲੱਗੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਸੀਂ ਮੇਰੇ ਜੀਜੇ ਲੱਗਦੇ ਹੋ ਤੇ ਕਈ ਲੋਕ ਆਪਣੀਆਂ ਸਾੜੀਆਂ ਨੂੰ ਨਿੱਕੀਆਂ ਨਿੱਕੀਆਂ ਛੱਲੇ ਦੇ ਕੇ ਜਾਂਦੇ ਨੇ ਚੀਚਕੜੀਆਂ ਤੇ ਸਾਨੂੰ ਕਿਸੇ ਗੱਲ ਦੀ ਭੁੱਖ ਨਹੀਂ ਮੇਰੀ ਗੰਗਾ ਮੇਰੀ ਭੈਣ ਤੇਰੀ ਅਰਦੰਗੀ ਬਣ ਗਈ ਮੈਨੂੰ ਇਹੋ ਜਿਹਾ ਗਿਫਟ ਦੇ ਕੇ ਜਾ ਵੀ ਜਿਹੜਾ ਮੇਰਾ ਇੱਥੇ ਤੇ ਉੱਥੇ ਮਦਦ ਕਰੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਉਸ ਬੀਬੀ ਦੇ ਪ੍ਰਥਾਇਕ ਬਾਣੀ ਚਰੀ ਤੇ ਉਹਦੀ ਇੱਕ ਪੰਕਤੀ ਬੜੀ ਬਕੀਮਤੀ ਜਿਹੜੀ ਟੁੱਕਦੀ ਹੈ ਬਾਣੀ ਸਾਰੀ ਹੈ ਬਕੀਮਤੀ ਇਹ ਨਹੀਂ ਕਿ ਮੈਂ ਤੁਸੀਂ ਇਹਦਾ ਗਲਤ ਅਰਥ ਕਰ ਲਓ ਕਿ ਪੰਕਤੀ ਬਕੀਮਤੀ ਹੈ ਗੁਰੂ ਕੀ ਬਾਣੀ ਦਾ ਇੱਕ ਅੱਖਰ ਬਕੀਮਤਾ ਇੱਕ ਇੱਕ ਅੱਖਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਾਂ ਰਸਨਾ ਜਪੇ ਨਾ ਨਾਮ ਤੇਲ ਤੇਲ ਕਰ ਕੱਟੀਏ ਜਿਹੜੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਨਹੀਂ ਲੱਗਦਾ ਤੇ ਜੇ ਮੈਨੂੰ ਤੂੰ ਪੁੱਛ ਹੀ ਲਿਆ ਭੈਣ ਤੇ ਮੇਰੀ ਰਾਏ ਵੀ ਉਹ ਜ਼ਬਾਨ ਭੋਰਾ ਭੋਰਾ ਕਰਕੇ ਕੱਢ ਦੇਣੀ ਚਾਹੀਦੀ ਕਿਉਂਕਿ ਉਹ ਰਸਨਾ ਕਿਸੇ ਕੰਮ ਹੀ ਨਹੀਂ ਜ਼ਬਾਨ ਤੇ ਕੰਟਰੋਲ ਹੋਵੇ ਕੰਨਾਂ ਤੇ ਕੰਟਰੋਲ ਹੋਵੇ ਬੁਰਾ ਸੁਣੇ ਨਾ ਮੈਨੂੰ ਆਪਣੀ ਦੂਜੀ ਜਮਾਤ ਦੀ ਕਿਤਾਬ ਚੇਤੇ ਆ ਗਈ ਉਦੋਂ ਤਿੰਨਾਂ ਬਾਂਦਰਾਂ ਦੀ ਫੋਟੋ ਸੀ ਕਿਤਾਬ ਚਾਹੀ ਤੇ ਲਿਖਿਆ ਸੀ ਬਾਪੂ ਦੇ ਗੁਰੂ ਮਹਾਤਮਾ ਗਾਂਧੀ ਦਾ ਇੱਕ ਉਪਦੇਸ਼ ਸੀ ਮੈਂ ਦੂਜੀ ਜਮਾਤ 'ਚ ਪੜ੍ਹੇ ਮੈਨੂੰ ਚੇਤਾ ਚੰਗੀ ਤਰ੍ਹਾਂ ਤਿੰਨ ਬਾਂਦਰਾਂ ਦੀਆਂ ਫੋਟੋਆਂ ਤੇ ਇੱਕ ਬਾਂਦਰ ਨੇ ਆਪਣੇ ਮੂੰਹ ਤੇ ਹੱਥ ਰੱਖੇ ਨੇ ਕੰਨਾਂ ਤੇ ਹੱਥ ਰੱਖੇ ਨੇ ਇੱਕ ਨੇ ਮੂੰਹ ਤੇ ਰੱਖੇ ਨੇ ਇੱਕ ਨੇ ਅੱਖਾਂ ਤੇ ਰੱਖੇ ਨੇ ਤੇ ਜਦੋਂ ਮੈਂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤਪਾਨ ਕੀਤਾ ਤੇ ਗੁਰਬਾਣੀ ਦੀ ਕਥਾ ਵਿਚਾਰੀ ਮੈਂ ਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਪੂ ਤੇਰਾ ਮੁਕਾਬਲਾ ਕਿਹਨੇ ਕਰਨਾ ਅੱਖਾਂ ਤੇ ਹੱਥ ਰੱਖ ਲੈ ਕੰਨਾਂ ਤੇ ਹੱਥ ਰੱਖ ਲੈ ਮੂੰਹ ਤੇ ਹੱਥ ਰੱਖ ਲੈ ਪਰ ਹੱਥਾਂ ਨਾਲ ਬੁਰਾ ਕੰਮ ਕਰੀ ਗਿਆ ਗੱਲ ਤਾਂ ਇਹਨਾਂ ਨੂੰ ਬਣੀ ਕੇਵਲ ਤਿੰਨ ਹੀ ਗੱਲਾਂ ਸਮਝਾਈਆਂ ਨਾ ਵੀ ਮੂੰਹ ਤੋਂ ਬੁਰਾ ਨਾ ਬੋਲੋ ਕੰਨਾਂ ਤੋਂ ਬੁਰਾ ਸੁਣੋ ਨਾ ਅੱਖਾਂ ਨਾਲ ਵੇਖੋ ਨਾ ਲੇਕਿਨ ਸ਼ਾਸਤਰ ਕਹਿੰਦੇ ਗੁਰਮੁਖਾ ਬੁਰਾ ਸੋਚਣਾ ਵੀ ਗੁਨਾਹ ਮਾੜੇ ਪਾਸੇ ਪੈਰ ਨਾ ਧਰ ਭਾਵ ਕੇ ਜਿਹੜੀਆਂ ਨੌ ਗੋਲਕਾਂ ਨੇ ਸਾਹ ਦਾ ਪਹਿਲਾ ਲੱਛਣ ਕਿ ਇੰਦਰਨ ਕੋ ਜੀਤੀਓ ਗਨ ਗਨ ਦਾ ਅਰਥ ਹੈ ਸਮੂਹ ਸਮੁੱਚੇ ਟੋਟਲ ਸਾਧ ਉਹ ਹੈ ਜਿਹੜਾ ਆਪਣੀਆਂ ਇੰਦਰੀਆਂ ਤੇ ਕੰਟਰੋਲ ਹੋਵੇ ਤੇ ਇੰਨਾ ਕੰਟਰੋਲ ਮੈਂ ਸਾਖੀ ਪੜ੍ਹੀ ਤੇ ਗੁਰਮੁਖੋ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲ ਗਿਆ ਵੀ ਸਾਧ ਇੱਥੋਂ ਤੱਕ ਚਲਾ ਜਾਂਦਾ ਮੈਂ ਲਿਖਿਆ ਪੜ੍ਹਿਆ ਜੇ ਆਪ ਮੇਰੀ ਇਹ ਆਪਣੀ ਜੋ ਮੈਂ ਦ੍ਰਿਸ਼ਟਾਂਤ ਦੇਣ ਲੱਗਾ ਨਾ ਇਹ ਮੇਰੀ ਆਪਣਾ ਖੋਜ ਨਹੀਂ ਮੈਂ ਗ੍ਰੰਥ 'ਚੋਂ ਪੜ੍ਹਿਆ ਵੀ ਸਾਧ ਕਿੱਥੋਂ ਤੱਕ ਪਹੁੰਚ ਜਾਂਦਾ ਜਿਹੜਾ ਪੂਰਾ ਸਾਧ ਹੈ ਇੱਕ ਸਾਧ ਕਿਸੇ ਨਗਰ 'ਚ ਰਹਿੰਦਾ ਹੈ ਉਸ ਨਗਰ ਦੀ ਇੱਕ ਨੌਜਵਾਨ ਲੜਕੀ ਨੇ ਕੁਰੀਤੀ ਕਰ ਲਈ ਪਰਾਇਆ ਸੰਗ ਕੀਤਾ ਸ਼ਾਦੀ ਨਹੀਂ ਸੀ ਹੋਈ ਉਸ ਕੁਆਰੀ ਕੰਨਿਆਂ ਨੂੰ ਬੱਚਾ ਹੋ ਗਿਆ ਤੇ ਮਾਂ ਪਿਓ ਨੇ ਤਾੜਿਆ ਵੀ ਬੱਚਾ ਕਿਹਦਾ ਹੈ ਉਹ ਆਪਣੇ ਮਿੱਤਰ ਦਾ ਬਚਾਅ ਕਰਨਾ ਚਾਹੁੰਦੀ ਹੈ ਉਹਨੇ ਸਾਹ ਦਾ ਨਾਂ ਲਿੱਤਾ ਮੈਂ ਬੇਨਤੀ ਕਰਨ ਲੱਗਾ ਵੀ ਸਾਹ ਕਿੱਥੋਂ ਤੱਕ ਪਹੁੰਚ ਜਾਂਦਾ ਮਹੱਲੇ ਦੇ ਲੋਕ ਇਕੱਠੇ ਹੋ ਗਏ ਕਹਿਣ ਲੱਗੇ ਵੀ ਤੇਰੀਆਂ ਕਰਤੂਤਾਂ ਦਾ ਪਤਾ ਚੱਲ ਗਿਆ ਉਹ ਕਹਿਣ ਲੱਗਾ ਸ਼ੁਕਰ ਰੱਬ ਦਾ ਤੇ ਮੈਂ ਸ਼ਾਦੀ ਨਹੀਂ ਸੀ ਕਰਾਈ ਮੇਰੇ ਘਰ ਪੁੱਤਰ ਨਹੀਂ ਸੀ ਹੋਣਾ ਮੈਂ ਰੱਬ ਦਾ ਅਰਦਾਸ ਹਾਂ ਤੇ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਬਣਿਆ ਬਣਾ ਪੁੱਤਰ ਦੇ ਦਿੱਤਾ ਉਹਨੇ ਇਹ ਨਹੀਂ ਆਖਿਆ ਵੀ ਤੁਸੀਂ ਤੂੰ ਮਤਲਾਈ ਹੈ ਆਂਦਾ ਰੱਬ ਦਾ ਧੰਨਵਾਦ ਲੋਕਾਂ ਨੇ ਸਮਝਿਆ ਵੀ ਇਹਨੇ ਇਕਬਾਲ ਕੀਤਾ ਤੇ ਇਹ ਵਾਕਿਆ ਗਲਤ ਹੈ ਬੱਚਾ ਰੋਇਆ ਹੁਣ ਦੁੱਧ ਤਾਂ ਮਾਂ ਨਹੀਂ ਦੇਣਾ ਨਾ ਤੇ ਜਦੋਂ ਉਹ ਬੱਚਾ ਰੋਇਆ ਉਹ ਸਾਧ ਨੇ ਮਾਸੂਮ ਬੱਚੇ ਨੂੰ ਚੁੱਕਿਆ ਉਸ ਬੀਬੀ ਨੂੰ ਕਹਿਣ ਲੱਗਾ ਬੀਬਾ ਮੈਂ ਵਿਭਚਾਰੀ ਮੈਂ ਗੁਨਾਹਗਾਰ लेकिन रब का वास्ता भी इनू रब के वास्ते दुध तो दे देना। उन्हें अपने अपमान की परवाह नहीं की, नजायज तोहमत सारी की सारी झूठी तोहमत, पर अपमान होने के बावजूद भी उसके मन का पारा हाई नहीं होया। उन्हें बच्चे नूं हत्थां ते पाया, उस बीबी के घर अगे जाके कहन लगा, बीबा रब का वास्ता मैं वे बेचारी, मैं जीवन का गिरिया, लेकिन रब का वास्ता बच्चे ते तरस कर, इनू दुध तां दे ना। इनू कहिंदे ने साध, लोकी कुछ कही जान लेकिन नेकी दे रस्ते नू त्यागदा नहीं। साध दी पहली निशानी अकॉर्डिंग टू शास्त्र, इंद्रन को जीतियो गण, जीत किनू हाथ मन, जिहड़ा हथ मान है ना उन्हें। दूजी निशानी उस महापुरुष की यह भी उन्हें अपने मन नू जितना किया है, ते मन नू जितन का ढंग है तो बड़ा औखा, लेकिन गुरु ग्रंथ सच्चे पातशाह ने साडे ते कृपा करके सानू बड़ा सादा समझाया स्पष्ट। वह कहिंदे गुरमुखा अपने आप ते इत्थों मन नहीं जितया जाना, मैनू मन नू जितन तो दृष्टांत चेते आ गया बड़ा पुराना। दसम ग्रंथ च कथा आउंदी पारसनाथ दी, कई दसम के नाँ से भी पीड़ होंदी है कि दसम का नाँ ना लिया करो। उन्होंने अपने बेनती करी दी, भराओ दसम की निंदा करोगे तो वाहगुरु जी का खालसा वाहगुरु जी की फतेह दसम के लिखी है, तो मुड़ के बाय बाय तो टाए टा करया करोगे ना, क्योंकि तुम दसम की बाणी तो पढ़नी नहीं बोलनी नहीं, तुम दसम तकलीफ जो होंगी है। तो दसम च लिखा वाहगुरु जी का खालसा वाहगुरु जी की फतेह, ये फिर बंद कर देंगे। दसम दे विच वार वार वाहगुरु का जिक्र है। ज्ञानी जी तुहाडा सुभा ही नुकता चीनी करदा है, असी जे माड़ी मोटी गल ही कह बैठे असी तो करते हैं गल कि उत्थे चरित्रां का जिक्र आता है। ये भाई जे चरित्रां का जिक्र आता तो जाप साहब माड़ा, सवैये माड़े, चौबी साहब की कितने पंक्ति वाल मेरे भराओ ध्यान दो, तब चरणन मन रहे हमारा, अपना जान करो प्रतपारा। मेरे कौम के भराओ अगर दसम का विरोध करोगे तो आप आखांगे कि मैनू तेरे चरणों की लोड़ ही नहीं। ज्ञानी जी वाल नाल गल ना करो, सिद्धी करो, असी चरित्रां दे उल्टा भराओ। गुरबाणी की पंक्ति फिरी, अज ना सुती कंध स्यों अंग मुड़े मुड़ जाए, जाए पुछो डुहागणी तुमको रहण व्याए, इहदा तुसीं की अर्थ करोगे? ये तो गुरबाणी च लिखा ना, फरीदा अज ना सुती कंत स्यों अंग मुड़े मुड़ जाए, जाए पुछो डुहागणी तुमको रहण व्याए। भराओ ये अर्थ भी ओह ने, अपनी सोच न उच्चा ले जाइए, आप मैड़ी बिरती बदलीए। गुरु का वचन कोई माड़ा नहीं। पारस मैं बेनती कर लगा सा उस दसम के विच, हाँ ये गल असी मनते हैं कहने हैं, साडा गुरु गुरु ग्रंथ सच्चे पातशाह, गुरु गुरु ग्रंथ सच्चे पातशाह, ते गुरु के जिन्ने वचन ने वो सारे साडे लिए पूजनीक ने। भराओ जे दसम का खंडन करांगे ते मुड़ के दो बाणियां पढ़ के अमर तैयार करांगे, पांच प्यारे भी घट जाणगे। जदों जाप साहब ही नहीं पढ़ना, जदों सोइए ही नहीं पढ़ने, जदों चौपी साहब का पाठ ही नहीं करना, इहदा भाव कि बाबा दया सिंह, बाबा धर्म सिंह ते बाबा हिम सिंह की छुट्टी होगी ना, फिर ता ही चलेगा ना कब। कई बार बंदा जिहड़े दरख्त ते बहिंदा ना उहदी टाणी कढ़ी जांदा, ये नहीं पता भी धर्म करता मैं टुकांगा तो मेरे मणके टुटने का खतरा हो जाएगा। रो विचार वो पारसनाथ राजे ने कहिंदे ने, बहुत सारे राजियां नू जगां दा बड़ा वेरवा लिखिया शास्त्रां ਜਿੱਦਾਂ ਸ਼ਾਸਤਰਾਂ 'ਚ ਗੈਂਡਾ ਮੇ ਜੱਗ, ਗੈਂਡੀ ਨੂੰ ਮਾਰ ਕੇ ਜੱਗ ਕਰਨਾ, ਗੋ ਮਿਤ ਜੱਗ, ਉਹਨਾਂ ਜੱਗਾਂ 'ਚ ਇੱਕ ਤਾਂ ਜੱਗ ਦਾ ਨਾਂ ਹੈ ਨਿਰਪ ਮੇ ਜੱਗ, ਰਾਜੇ ਨੂੰ ਮਾਰ ਕੇ ਉਹਦੀ ਬਲੀ ਦੇਣੀ, ਉਹਦਾ ਨਾਮ ਹੈ ਨਿਰਪ ਵੇਦ। ਕਹਿੰਦੇ ਨੇ ਉਹਨੇ ਬਹੁਤ ਸਾਰੇ ਰਾਜੇ ਜਿਹੜੇ ਸਾਨੂੰ ਜਿੱਤ ਲੈ, ਤੇ ਕਈਆਂ ਵਿੱਚ ਜ਼ਰੂਰਤ ਹੁੰਦੀ ਸੱਚ ਕਹਿਣ ਦੀ। ਉਹ ਕਹਿਣ ਲੱਗਾ ਵੀ ਕੋਈ ਰਾਜਾ ਹੈ ਲਾਗੇ ਝਗੜਾ ਕਾਬੂ ਨਾ ਆਵੇ। ਉਸ ਪਾਰਸਨਾਥ ਰਾਜੇ ਦਾ ਵਜ਼ੀਰ ਕਹਿਣ ਲੱਗਾ, ਰਾਜਾ ਮੁਆਫੀ ਦੇਣੀ, ਮੈਂ ਤੁਹਾਡਾ ਸੇਵਾਦਾਰ ਹਾਂ, ਵਜ਼ੀਰ ਹਾਂ, ਅਜੇ ਸਾਰਿਆਂ ਤੋਂ ਵੱਡਾ ਦੁਸ਼ਮਣ ਤੁਹਾਡੇ ਬਿਲਕੁਲ ਲਾਗੇ, ਉਹਦਾ ਕਾਬੂ ਨਹੀਂ ਆਇਆ। ਕਹਿੰਦਾ ਉਹ ਕਿੱਥੇ ਹੈ? ਉਹ ਗਿਆਨ ਦੇਵ ਕਹਿਣ ਲੱਗਾ ਜੀ, ਸਭ ਤੋਂ ਵੱਡਾ ਰਾਜਾ ਦੁਸ਼ਮਣ ਹੈ ਬੰਦੇ ਦਾ ਮਨ। ਜਿੰਨਾ ਚਿਰ ਮਨ ਹੀ ਨਾ ਜਿੱਤਦੇ, ਉਹਨਾਂ ਚਿਰ ਬਗਾਨੇ ਪੁੱਤਾਂ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ। ਜਿਹੜੇ ਸਾਡੇ ਹਿੰਦੂ ਭਰਾਵਾਂ ਦੇ 68 ਤੀਰਥ ਨੇ, ਉਹਨਾਂ 'ਚ ਇੱਕ ਤੀਰਥ ਹੈ ਗੁਰਮੁਖੋ ਕਟਾਕ ਪਰਬਤ, ਇਹ ਪਾਕਿਸਤਾਨ 'ਚ ਹੈ। ਸਾਡੇ ਹਿੰਦੂ ਭਰਾ ਉੱਥੇ ਯਾਤਰਾ ਕਰਨ ਜਾਂਦੇ ਨੇ, ਕਟਾਕ ਪਰਬਤ। ਉਸ ਕਟਾਕ ਪਰਬਤ ਦੀ ਇਤਿਹਾਸਕ ਮਹਾਨਤਾ ਇਹ ਹੈ ਕਿ ਉਸ ਥਾਂ 'ਤੇ ਉਸ ਪਾਰਸਨਾਥ ਨੇ ਲੰਮਾ ਸਮਾਂ ਇਕਾਗਰ 'ਚ ਧੋ ਕੇ ਬੰਦਗੀ ਕੀਤੀ, ਮਨ ਕਾਬੂ ਨਹੀਂ ਆਇਆ, ਮਯੂਸ ਹੋ ਗਿਆ। ਔਰ ਕਹਿੰਦੇ ਇੱਥੋਂ ਤੱਕ ਪਹੁੰਚ ਗਿਆ, ਉਹਨੇ ਬਾਲਣ ਦਾ ਢੇਰ ਲਾ ਕੇ ਅਤੇ ਆਪਣੇ ਬ੍ਰਹਮ ਅਗਨੀ ਸਰੀਰ 'ਚੋਂ ਕੱਢ ਕੇ ਆਪਣੇ ਆਪ ਨੂੰ ਸਾੜ ਲਿਆ, ਪਰ ਮਨ ਕਾਬੂ ਨਹੀਂ ਆਇਆ। ਆਪਾਂ ਤਾਂ ਮਾਰਸ ਵਰਦੇ ਹਾਂ ਨਾ, ਕਿਸੇ ਮੌਕੇ ਕੋਈ ਪੱਥਰ 'ਤੇ ਪੱਥਰ ਮਾਰ ਕੇ ਅੱਗ ਕੱਢਦਾ ਹੈ। ਉਹਨੇ ਆਪਣੀ ਅਭਿਆਸ ਨਾਲ ਆਪਣੇ ਸਰੀਰ 'ਚੋਂ ਅੱਗ ਕੱਢ ਕੇ ਸਰੀਰ ਖਤਮ ਕਰਨ ਤੋਂ ਪਹਿਲਾਂ ਕਹਿਣ ਲੱਗਾ, ਭਰਾਓ ਮੈਂ ਹਾਰ ਗਿਆ ਅਤੇ ਮਨ ਜਿੱਤ ਗਿਆ, ਮਨ ਨੂੰ ਕਾਬੂ ਕਰਨਾ ਇੰਨਾ ਔਖਾ। ਸਾਧ ਦੀ ਦੂਜੀ ਜਿਹੜੀ ਯੋਗਤਾ ਨਾ, ਪਹਿਲੀ ਸਾਧ ਦੀ ਯੋਗਤਾ ਵੀ ਉਹਨੇ ਇੰਦਰੀਆਂ ਨੂੰ ਜਿੱਤਿਆ ਹੋਵੇ, ਪੈਰਾਂ ਕਰਕੇ ਮਾੜੀ ਥਾਂ 'ਤੇ ਨਾ ਜਾਏ, ਹੱਥਾਂ ਕਰਕੇ ਬੁਰਾ ਕਰੇ ਨਾ, ਤੇ ਚਮੜੀ ਕਰਕੇ ਕਿਸੇ ਨੂੰ ਸੋਭੇ ਨਾ। ਇੱਕ ਚਮੜਾ ਵੀ ਹੈਗਾ ਜੇ, ਜਿਹੜਾ ਮਿਲਿਆ ਉਹਨੂੰ ਘੁੱਟ ਕੇ ਗੱਲਾਂ ਲਾ ਲਿਆ, ਇਨਡਾਇਰੈਕਟ ਮਾਫੀ ਦੇਣੀ ਹੈ ਤਾਂ ਕਿਤੇ ਗਲਤ ਅਰਥ ਨਾ ਕਰ ਲੈਣਾ, ਅਸੀਂ ਧੀ ਨੂੰ ਵੀ ਗੱਲ ਨਾ ਲਾਉਂਦੇ ਹਾਂ, ਅਸੀਂ ਪੁੱਤ ਨੂੰ ਵੀ ਗੱਲ ਨਾ ਲਾਉਂਦੇ ਹਾਂ, ਅਸੀਂ ਜਿੱਥੇ ਮਾਮਿਆਂ ਭਾਣਜੇ ਨੂੰ ਵੀ ਗੱਲ ਨਾ ਲਾਉਂਦੇ ਹਾਂ। ਭਰਾ ਸਿਰ 'ਤੇ ਨਾ ਹੋਵੇ ਤਾਂ ਅਸੀਂ ਭਤੀਜੇ ਨੂੰ ਪੁੱਤ ਕਰਕੇ ਲਾਉਂਦੇ ਹਾਂ, ਇੱਥੇ ਭਾਵਨਾ ਕੁਝ ਹੋਰ ਹੈ, ਅਤੇ ਜਿੱਥੇ ਮੈਲੀ ਭਾਵਨਾ ਕਰਕੇ ਕਿਸੇ ਦੇ ਤਨ ਨੂੰ ਲਾਉਂਦੇ ਉਹ ਵੀ ਗਨਾਹ, ਜੇਕਰ ਅੰਦਰ ਭਾਵਨਾ ਮਾੜੀ ਹੈ, ਵਿਖਾਉਣੇ ਕੁਝ ਹੋਰ ਹਾਂ, ਇਹ ਵੀ ਉਹਨਾਂ ਗੁਨਾਹਾਂ ਵਿੱਚੋਂ ਇੱਕ ਗੁਨਾਹ। ਇੰਦਰਨ ਕੋ ਜੀਤਿਓ ਗਨ, ਜੀਤ ਕਿਨੂੰ ਹਾਥ ਮਨ, ਅਤੇ ਤੀਜੀ ਪਰੋ ਅਪਕਾਰ ਲਓ ਮਨ ਧਾਈਅਤ ਹੈ। ਸਾਡਾ ਅਤੇ ਪੁਰਾਣਾ ਉਹਨਾਂ ਦਾ ਕੀ ਫਰਕ ਹੈ? ਅਸੀਂ ਆਪਣਾ ਸਵਾਰਦੇ ਦੂਜਿਆਂ ਦਾ, ਵਿਗਾੜਦੇ ਹਾਂ ਦੂਜਿਆਂ ਦਾ। ਮੈਨੂੰ ਸਾਹਮਣੇ ਮੇਰੇ ਖਿਆਲ ਇੱਕ ਆ ਗਿਆ ਪਰੋਪਕਾਰ ਤੋਂ। ਸਾਡੀ ਕੌਮ 'ਚ ਸੰਤ ਬਾਬਾ ਜਵਾਲਾ ਸਿੰਘ ਰੁਖਵਾਲ ਵਾਲੇ ਮਹਾਂਪੁਰਸ਼ ਹੋਏ ਨੇ, ਬੜੇ ਮਾਨਨੀ ਮਹਾਂਪੁਰਸ਼, ਬੜਾ ਸਤਿਕਾਰ ਉਹਨਾਂ ਦਾ ਸਿੱਖ ਪੰਥ ਵਿੱਚ, ਈਰਖਾ ਹਰ ਥਾਂ 'ਤੇ ਹੁੰਦੀ ਹੈ। ਇੱਕ ਮੇਰੇ ਵਰਗਾ ਅਰਖਾਲੂ ਬੰਦਾ ਕਹਿਣ ਲੱਗਾ, ਬਾਬਾ ਜਵਾਲਾ ਸਿਆਂ ਚੰਗੀ ਜਕਾਨ ਦੁਕਾਨ ਚਲਾਈ, ਉਹ ਤੇਰਾ ਅਤੇ ਸਾਡਾ ਕੀ ਫਰਕ ਹੈ? ਬਾਬਾ ਜਵਾਲਾ ਸਿੰਘ ਨੂੰ ਕਿਸੇ ਅਰਖਾਲੂ ਬੰਦੇ ਨੇ ਜਾ ਕੇ ਟਾਂਚ ਕੀਤੀ ਵੀ ਤੇਰਾ ਅਤੇ ਸਾਡਾ ਕੀ ਫਰਕ ਹੈ? ਲੋਕਾਂ ਤੋਂ ਲੈ ਲੈ ਗੱਫੇ ਖਾਧੀ ਜਾਣਾ। ਉਹ ਕਹਿੰਦੇ, ਗੁਰਮੁਖਾ ਫਰਕ ਤਾਂ ਨਹੀਂ ਸੀ, ਪਰ ਗੁਰੂ ਨਾਨਕ ਨੇ ਪਾ ਦਿੱਤਾ, ਹੁਣ ਮੈਂ ਮਾਰ ਦਿੱਤੀ, ਪਹਿਲਾਂ ਕੋਈ ਨਹੀਂ ਸੀ, ਪਹਿਲਾਂ ਤੁਹਾਡੇ ਵਰਗੇ ਸਨ। ਉਹ ਬੰਦਾ ਮੂਰਖ ਸੀ, ਹੱਠੀ ਸੀ, ਕਹਿੰਦਾ ਜੀ ਮੈਨੂੰ ਤਾਂ ਦਿਸਦਾ ਕੋਈ ਨਹੀਂ। ਕਹਿੰਦੇ ਵੀ ਗੁਰਮੁਖਾ ਭਾਉਣੇ ਨਿਰਣਾ ਕਰ ਲੈਂਦੇ ਆ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆ 'ਚ ਬਾਬਾ ਜਵਾਲਾ ਸਿੰਘ ਅਤੇ ਉਹ ਇਰਖਾਲੂ ਬੰਦਾ ਗਿਆ, ਕਹਿੰਦੇ ਮੈਂ ਜੋ ਜੋ ਕਹਾਂਗਾ ਤੂੰ ਵੀ ਮਗਰ ਮਗਰ ਬੋਲੀ ਚੱਲੀ। ਕਹਿੰਦਾ ਜੀ ਠੀਕ ਹੈ ਬੋਲੋ। ਬਾਬਾ ਜਵਾਲਾ ਸਿੰਘ ਨੇ ਗਲ ਚ ਪੱਲਾ ਪਾਇਆ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕਾ, ਮੈਂ ਭਾਈ ਜਵਾਲਾ ਸਿੰਘ ਬੇਨਤੀ ਕਰਦਾ ਮੇਰਾ ਬੇੜਾ ਗਰਕ ਹੋ ਜਾਏ। ਉਹਨੂੰ ਕਹਿੰਦੇ ਬੋਲ। ਕਹਿੰਦਾ ਇਹ ਕਿਵੇਂ ਬੋਲਾਂ? ਕਹਿੰਦੇ ਬਸ ਇਹੋ ਹੀ ਫਰਕ ਸੀ ਸਾਡਾ ਤੇ ਤੇਰਾ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਆਪਣਾ ਵਿਗਾੜ ਕੇ ਆਪਾਂ ਨੁਕਸਾਨ ਕਰਕੇ ਦੂਜਿਆਂ ਦਾ ਸਵਾਰਦੇ ਨੇ। ਆਪਾਂ ਦੁਨੀਆਂਦਾਰ ਲੋਕ ਦੂਜਿਆਂ ਦਾ ਵਿਗਾੜ ਕੇ ਤੇ ਆਪਣਾ ਸਵਾਰਦੇ ਹਾਂ। ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪੰਕਤੀਆਂ ਨੇ ਆਪਣਾ ਵਿਗਾੜ ਬਰਾਨਾ ਸਾਡੇ। ਮੈਂ ਇੱਕ ਸਾਧ ਦਾ ਜ਼ਿਕਰ ਪੜ੍ਹਿਆ ਗ੍ਰੰਥ ਵਿੱਚ ਦ੍ਰਿਸ਼ਟਾਂਤ ਰੂਪ। ਸਿਆਲ ਦਾ ਮੌਸਮ ਬਿਲਕੁਲ ਟਾਈਟ, ਮਹਾਂਪੁਰਸ਼ਾਂ ਦੀ ਝੁੱਗੀ ਤੇ ਕਿਸੇ ਨੇ ਜਾਣ ਕੇ ਜਾ ਕੇ ਤਖਤਾ ਖੜਕਾਇਆ, ਕਹਿੰਦੇ ਬਾਬਾ ਜੀ ਬਾ ਠੰਡ ਬੜੀ, ਕਹਿੰਦੇ ਗੁਰਮੁਖਾ ਆ ਜਾ ਜੀ ਆਇਆ ਨੂੰ। ਤੇ ਉਹੜੇ ਝੁੱਗੀ ਸੀ ਉਹ ਬਿਲਕੁਲ ਇੱਕ ਬੰਦੇ ਦੇ ਲੰਮੇ ਪੈਣ ਜੋਗੀ। ਉਹ ਕਹਿੰਦੇ ਬਾਬਾ ਜੀ ਕਿਵੇਂ ਪਵਾਂ? ਕਹਿੰਦੇ ਵੀ ਗੁਰਮੁਖਾ ਤਾਂ ਰੱਬ ਨੇ ਬੜੀ ਕਿਰਪਾ ਕੀਤੀ, ਆਪਣੇ ਕੋਲ ਲੀੜਾ ਕੱਪੜਾ ਹੈ ਨਹੀਂ ਤੇ ਦੋਵੇਂ ਜੁੜ ਕੇ ਪੈਰਾਂਵਾਂਗੇ ਬੰਦੇ ਨੂੰ, ਬੰਦੇ ਦਾ ਨਿੱਘ ਤੇ ਟਾਈਮ ਲੰਘ ਜਾਏਗਾ। ਹੁਣ ਉਹਨੂੰ ਗਰਜ ਸੀ, ਉਹ ਲੰਮਾ ਪੈ ਗਿਆ, ਕੁੰਡਾ ਖੜਕਿਆ। ਉਹ ਬੰਦਾ ਕਹਿਣ ਲੱਗਾ ਬਾਬਾ ਜੀ ਆਪਾਂ ਪਹਿਲਾਂ ਹੀ ਤੰਗ ਆ, ਇਹਨੂੰ ਰਹਿਣ ਦਿਓ। ਉਹ ਸੰਤ ਕਹਿੰਦੇ ਗੁਰਮੁਖਾ ਅੱਗੇ ਲੰਮੇ ਪਏ, ਕਿਸੇ ਮੌਕੇ ਝੋਕ ਆ ਜਾਂਦੀ ਹੈ, ਅਗਰ ਜੇ ਤਿੰਜਾ ਬੰਦਾ ਆ ਗਿਆ ਤੇ ਆਪਾਂ ਚੌਂਗੜੀ ਮਾਰ ਕੇ ਬੈਠਾਂਗੇ ਤੇ ਜਵਾਨ ਤੋਂ ਕਿਤੇ ਰੱਬ ਦਾ ਨਾਂ ਤਾਂ ਆ ਜਾਏਗਾ ਨਾ, ਆਪਾਂ ਨਾ ਲੰਮੇ ਪਵਾਂਗੇ, ਰਾਤ ਹੀ ਕੱਟਣੀ ਹੈ ਨਾ। ਉਹਦੀ ਮਜਬੂਰੀ ਸੀ ਵੀ ਝੁੱਗੀ ਬਾਬੇ ਦੀ ਹੈ, ਨਾ ਚਾਹੁੰਦੀ ਹੋਏ ਦਰਵਾਜ਼ਾ ਖੋਲ੍ਹ ਦਿੱਤਾ, ਖਿੜਕੀ ਬੈਠ ਗਏ। ਕਹਿੰਦਾ ਰੱਬ ਦਾ ਸ਼ੁਕਰ ਹੈ ਅੱਗੇ ਇਕੱਲੇ ਰੱਬ ਰੱਬ ਕਰੀਦਾ ਸੀ, ਅੱਡ ਤਿੰਨ ਮਿਲ ਗਏ, ਅਜੇ ਗੱਲਾਂ ਕੀਤੀਆਂ। ਇੱਕ ਅਵਾਰਾ ਖੋਤਾ ਉਹਨੇ ਮੂੰਹ ਲਾਇਆ ਤੇ ਦਰਵਾਜ਼ਾ ਖੜਕਿਆ, ਕਹਿੰਦੇ ਕੁੰਡੀ ਖੋਲ ਦੇ। ਕਹਿੰਦੇ ਜੀ ਨਿਗਾਹ ਮਾਰ ਕੇ ਵੇਖਿਆ ਖੋਤਾ ਹੈ। ਕਹਿੰਦੇ ਬਣਾਇਆ ਤਾਂ ਰੱਬ ਦਾ ਨਾ, ਮੈਂ ਬਾਹਰ ਹੋ ਜਾਣਾ, ਚਲੋ ਖੋਤਾ ਵੀ ਆਣ ਕੇ ਆਰਾਮ ਲੈ ਜੇ, ਕਿਉਂਕਿ ਸੰਤਾਂ ਦੀ ਕੁਟੀਆ ਹੈ, ਇਹ ਹੈ ਸੰਤ। ਤੇ ਆਪਾਂ ਤਾਂ ਗੁਰੂ ਪਿਆਰੋ ਕਹਿੰਦੇ ਵੀ ਬੈੱਡ ਇੱਕ ਹੈ ਤੇ ਕੁੰਡੀ ਨਾ ਖੋਲਿਆ ਜੀ, ਕਿਉਂਕਿ ਰਾਤ ਦੇ ਥੱਕੇ ਹਾਂ, ਸਵੇਰੇ ਸੰਗਰਾਂਦ ਹੈ, ਇਸ ਕਰਕੇ ਮੈਂ ਚਾਹੁੰਦਾ ਵੀ ਸਵੇਰੇ ਲੇਟ ਹੀ ਉੱਠਾਂ, ਕਿਉਂਕਿ ਰਾਤ ਜਾਗਦੇ ਜੂ ਰਹੇ ਆ। ਸਾਧ ਨਹੀਂ, ਸਾਧੂ ਹੈ ਜਿਹਦੀ ਕੁੱਲੀ ਖੋਤੇ ਲਈ ਵੀ ਖੁੱਲੀ ਹੋਵੇ। ਉਹਨੂੰ ਕਹਿੰਦੇ ਨੇ ਪਰੋ ਉਪਕਾਰ ਲੋ ਮਨ ਧਾਈਅਤ ਹੈ, ਪਰੋ ਉਪਕਾਰ ਵਾਸਤੇ ਮਨ ਦੌੜਦਾ ਫਿਰੇ, ਸੂਈ ਟਿਕਾਣੇ ਆ ਗਈ। ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਅੰਮ੍ਰਿਤ ਬਚਨ ਸਾਧ ਕੀ ਬਾਣੀ। ਤੇ ਸਾਧ ਦੀ ਵਿਆਖਿਆ ਸ਼ਾਸਤਰਾਂ ਦਾ ਸ਼ਲੋਕ, ਸਾਧ ਵਹੀ ਜਗ ਜਾਨੀਏ ਜਾ ਕੇ ਨਾ ਉਹ ਪਾਦ ਮਨ। ਇੱਕ ਫਿਰ ਸ਼ੰਕਾ, ਆ ਜਾਪਦਾ ਵੀ ਗਿਆਨੀ ਜੀ ਤਿਆਰੀ ਕਰਕੇ ਨਹੀਂ ਆਏ, ਇਹਨਾਂ ਨੇ ਬਾਹਰਲੇ ਧਰਮਾਂ ਦਾ ਗ੍ਰੰਥ ਦ੍ਰਿਸ਼ਟਾਂਤ, ਅੱਜ ਗੁਰਬਾਣੀ ਦੇ ਇਹਨਾਂ ਨੂੰ ਅਰਥ ਹੀ ਨਹੀਂ ਆਉਂਦੇ, ਤੁਹਾਡੇ ਚੋਂ ਕੋਈ ਇਸ ਕਹਿ ਸਕਦਾ ਮੈਨੂੰ? ਜਵਾਬ ਦੇਣਾ ਮੇਰਾ ਫਰਜ਼ ਹੈ। ਤੇ ਅੱਜ ਗਿਆਨੀ ਜੀ ਨੇ ਗੁਰਬਾਣੀ ਚੋਂ ਦ੍ਰਿਸ਼ਟਾਂਤ ਨਹੀਂ ਦਿੱਤੇ, ਬਾਹਰੋਂ ਦ੍ਰਿਸ਼ਟਾਂਤ ਦਿੱਤੇ ਨੇ, ਇਵੇਂ ਟਾਈਮ ਹੀ ਪਾਸ ਕਰਦੇ ਨੇ। ਗੁਰਮੁਖੋ ਜੇ ਗਵਾਂਢੀਆਂ ਦੇ ਨਲਕੇ ਤੋਂ ਪਾਣੀ ਲੈ ਲਈਏ ਤੇ ਗੁਨਾਹ ਕੋਈ ਨਹੀਂ, ਭਾਂਡੇ ਮੰਜਣੇ ਨੇ ਨਾ, ਪਰ ਆਪਣਾ ਨਹੀਂ ਪੁੱਟੀਦਾ। ਆਪਾਂ ਭਾਂਡੇ ਮੰਜਣੇ ਹੋਣ ਤੇ ਜੇ ਗਵਾਂਢੀਆਂ ਦੇ ਨਲਕਾ ਚੱਲਦਾ ਤੇ ਆਪਾਂ ਪਾਣੀ ਲੈ ਕੇ ਤੇ ਭਾਂਡਾ ਮੰਜੀ ਤੇ ਆਪਾਂ ਕਹਾਂਗੇ ਵੀ ਪਾਣੀ ਜੂਠਾ ਹੈ, ਗੁਨਾਹ। ਆਪਣੇ ਪੱਖ ਨੂੰ ਸਿੱਧ ਕਰਨ ਲਈ ਦ੍ਰਿਸ਼ਟਾਂਤ ਕਦੋਂ ਵੀ ਲਿਆ ਜਾ ਸਕਦਾ, ਪਰ ਆਪਣੇ ਪੱਖ ਦਾ ਖੰਡਨ ਕਰਨਾ ਗੁਨਾਹ ਹੈ, ਆਪਣੇ ਪੱਖ ਦਾ ਵਿਰੋਧ ਕਰਨਾ ਗੁਨਾਹ ਹੈ। ਹੁਣ ਮੈਂ ਗੁਰਬਾਣੀ ਚੋਂ ਪੰਕਤੀ ਪੜ੍ਹਦੇ ਹਾਂ। ਗੁਰਬਾਣੀ ਦੀ ਪੰਕਤੀ ਹੈ ਸਾਧ ਨਾਮ ਨਿਰਮਲਤਾ ਕੇ ਕਰਮ। ਸਾਧ ਦੀ ਵਿਆਖਿਆ, ਡੈਫੀਨੇਸ਼ਨ ਆਫ ਸਾਧ, ਜਿਹਦੇ ਕੰਮ ਮੈਲ ਤੋਂ ਰਹਿਤ ਨੇ ਨਾ ਉਹਨੂੰ ਕਹਿੰਦੇ ਨੇ ਸਾਧ। ਤੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਉਹ ਸੰਤ ਨੇ ਨਾ, ਉਹਨਾਂ ਦੇ ਜਿਹੜੇ ਬਚਨ ਨੇ ਜਿੰਨੇ ਵੀ ਕਮਾਏ ਉਹ ਮ੍ਰਿਤੂ ਤਰਹਿਤ ਹੋ ਗਿਆ। ਬਾਬਾ ਅਧਰ ਸਿੰਘ ਮਸਤੂਆਣੇ ਦੇ ਪੈਰਾਂ ਨੂੰ ਇੱਕ ਬੰਦਾ ਹੱਥ ਲਾਉਣ ਲੱਗਾ, ਕਹਿੰਦਾ ਬਾਬਾ ਜੀ ਨਾਮ ਦਿਓ। ਉਹ ਬੜੇ ਕੱਟੜ ਸਨ, ਅੰਮ੍ਰਿਤਧਾਰੀ ਸਨ, ਕਹਿੰਦੇ ਪਰਾਂ ਹਟ ਪਰਾਂ ਹਟ। ਉਹ ਕਹਿੰਦਾ ਬਾਬਿਆਂ ਨੇ ਨਾਮ ਦਿੱਤਾ ਪਰਾਂ ਹਟ, ਇਹਦਾ ਮਤਲਬ ਇਹ ਹੋਇਆ ਵੀ ਆਪਾਂ ਵਿਕਾਰਾਂ ਤੋਂ ਪਰਾਂ ਹੋਣਾ। ਕਹਿਣ ਲੱਗਾ ਬਾਬਾ ਜੀ ਵਿਕਾਰਾਂ ਤੋਂ ਪਰਾਂ ਤਾਂ ਹੋ ਗਿਆ, ਹੁਣ ਅੱਗੇ ਹੀ ਕਰਾਂ। ਕਹਿੰਦੇ ਗੁਰਮੁਖਾ ਪੰਜਾਂ ਪਿਆਰਿਆਂ ਦੇ ਕੋਲੋਂ ਵਾਹਿਗੁਰੂ ਮੰਤਰ ਲੈ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰੇਗਾ। ਉਹਨਾਂ ਦੇ ਪਰਾਂ ਹਟ ਕਹਿਣ ਦੇ ਨਾਲ ਹੀ ਬੰਦੇ ਦਾ ਜੀਵਨ ਬਦਲ ਗਿਆ। ਕਿਤੇ ਬਾਬਾ ਅਧਰ ਸਿੰਘ ਦਾ ਜੀਵਨ ਪੜ੍ਹਨਾ ਤੁਹਾਨੂੰ ਇਹ ਘਟਨਾ ਮਿਲੇਗੀ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੇ ਬਚਨ ਮ੍ਰਿਤੂ ਤੁਰਹਿਤ ਕਰਨ ਵਾਲੇ ਨੇ, ਉਹਨਾਂ ਦੇ ਬਚਨ ਤੀਰ ਵਰਗੇ ਨੇ, ਉਹਨਾਂ ਦੇ ਬਚਨ ਕਾਇਆ ਕਲਪ ਦਿੰਦੇ ਹਨ।
ਜੋ ਜੋ ਜਪੈ ਤਿਸ ਕੀ ਗਤ ਹੋਵੇ।
ਕਹਿੰਦੇ ਇਹ ਗੱਲ ਦਾ ਖਿਆਲ ਰੱਖੀ ਵੀ ਜਿਹੜਾ ਵੀ ਜਪੇਗਾ, ਭਾਵੇਂ ਸਾਈ ਮੀਆਂ ਮੀਰ ਸੁਖਮਨੀ ਸਾਹਿਬ ਦਾ ਪਾਠ ਕਰੇ, ਭਾਵੇਂ ਰੁਕਨਦੀਨ ਕਾਜੀ ਜਪਜੀ ਸਾਹਿਬ ਦਾ ਪਾਠ ਕਰੇ, ਜਿਹੜਾ ਵੀ ਜਪੇਗਾ। ਇੱਕ ਨੋਟ ਕਰਨ ਵਾਲੀ ਬਾਤ, ਅਲੋਕੀ ਤਾਂ ਜਾ ਕੇ ਮੰਤਰ ਲੈਂਦੇ ਨੇ ਬਾਬਿਆਂ ਕੋਲੋਂ, ਕੰਨਾ ਮੰਨਾ ਕੁਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਤੇ ਅੱਗੇ ਫੁੱਲ ਸਟਾਪ ਵੀ ਜਾ ਮੌਜਾਂ ਕਰ, ਸਿਗਰਟ ਡੇਰੇ ਜਨਾ ਪੀਵੀ ਬਾਹਰ ਪੀ ਲਈ। ਵੇਖੋ ਡੇਰੇ ਅੱਜ ਕੱਲ੍ਹ ਦੇ ਡੁਪਲੀਕੇਟ ਡੇਰੇ ਤੇ ਸਿਗਰਟ ਪੀਣਾ ਗੁਨਾ, ਤੇ ਡੇਰੇ ਤੋਂ ਬਾਹਰ ਖੁੱਲੀ ਛੁੱਟੇ, ਲੇਕਿਨ ਕਲਗੀਧਰ ਪਾਤਸ਼ਾਹ ਦੀ ਰਹਿਤ ਗੁਰੂ ਕੇ ਸਿੱਖਾ ਗੁਰਦੁਆਰੇ ਆ ਘਰ ਜਾ, ਪਰ ਪੰਜਾਂ ਕਕਾਰਾਂ ਦਾ ਵਿਸਾਰ ਨਹੀਂ ਕਰਨਾ, ਪੰਜ ਕਕਾਰ ਦੂਰ ਨਹੀਂ ਕਰਨੇ। ਉਹ ਤਾਂ ਕਹਿੰਦੇ ਭਾਵੇਂ ਤਿੰਨ ਡੱਬੀਆਂ ਲਫੂਕਦੇ ਪਰ ਡੇਰੇ ਚੋਂ ਬਾਹਰ ਪੀ, ਕਿਉਂਕਿ ਕਈਆਂ ਨੂੰ ਧੂੰਆਂ ਚੜ੍ਹਦਾ, ਤਾਂ ਮਨਾ ਕੀਤੀ ਵੈਸੇ ਨਹੀਂ ਇਸ ਪਾਸੇ ਮੈਂ ਨਾ ਜਾਵਾਂ। ਜਪਦਾ ਭਾਵ ਹੈ ਬੋਲਣਾ, ਕੰਨਾ ਮਨੋ ਕੁਰਨੀ, ਜਪਦਾ ਤੂੰ ਬੋਲਣਾ ਤੇ ਜਪ ਕਿਹਦਾ ਕਰ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਨਾਲ ਇੱਕ ਹੋਰ ਨੋਟ ਕਰਨ ਵਾਲੀ ਗੱਲ, ਜਿਹੜਾ ਜਪ ਹੈ ਨਾ ਇਹਦੇ ਚੜਾਓ ਹੈ ਨਹੀਂ, ਬਾਣੀ ਚੜਾਓ ਬਹੁਤ ਆਈ ਹੈ। ਆ ਸ਼ਬਦ ਜਾਰਿਆਂ ਦੀ ਬਾਣੀ ਪੜ੍ਹੀ ਦੀ ਹੈ ਨਾ, ਮੈਂ ਉਸ ਰਸਤੇ 'ਚ ਆਉਂਦਿਆਂ ਆਉਂਦਿਆਂ ਪੜ੍ਹੀ, ਇੱਕ ਇੱਕ ਸ਼ਬਦ ਵਿੱਚ ਚਾਰ ਚਾਰ ਰਾਓ ਨੇ, ਬੜਾ ਧਿਆਨ ਨਾਲ ਪੜ੍ਹਨਾ ਪੈਂਦਾ। ਲੇਕਿਨ ਜਪਜੀ ਦੀ ਜਪ ਸਾਹਿਬ ਦੀ ਬਾਣੀ 'ਚ ਕਿਤੇ ਰਾਓ ਨਹੀਂ, ਕਿਉਂ ਰਾਓ ਕਹਿੰਦੇ ਨੇ ਖਲੋਣ ਨੂੰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਜਾਪ ਕਰਦਿਆਂ ਰੁਕੀ ਨਾ, ਲੱਗਾ ਹੀ ਰਹੀ। ਰਾਓ ਕਹਿੰਦੇ ਨੇ ਖਲੋਣਾ ਨੂੰ ਵਿਸਰਾਮ ਟਕਾ, ਲੇਕਿਨ ਜਪਜੀ 'ਚ ਰਾਓ ਨਹੀਂ। ਇਹਦਾ ਮੇਨ ਕਾਰਨ ਗੁਰਮੁਖਾ ਜਪ ਦਾ ਪਾਠ ਕਰਦਿਆਂ ਕਿਤੇ ਅੱਗ ਤੇ ਥੱਕ ਨਾ ਜਾਈ, ਲੱਗਾ ਰਹੋ। ਜੋ ਜੋ ਜਪੇ ਤਿਸ ਕੀ ਗਤ ਹੋਵੇ, ਜਿਹੜਾ ਵੀ ਜਪੇਗਾ ਨਾ ਉਹਨੂੰ ਇਹ ਗਤ ਮੁਕਤੀ ਦੀ ਦਾਤ ਦੇਵੇਗੀ। ਪਰ
ਹਰ ਹਰ ਨਾਮ ਨਿਤ ਰਸਨ ਬਖਾਨੀ।
ਮੈਨੂੰ ਸ਼ੱਕ ਪੈਂਦਾ ਵੀ ਗੁਰੂ ਪੰਚਮ ਪਾਤਸ਼ਾਹ ਨੂੰ ਪਤਾ ਸੀ ਵੀ ਠੱਗਾਂ ਨੇ ਪੈਦਾ ਹੋਣਾ ਨਾ, ਕੰਨਾਂ 'ਚ ਮੰਤਰ ਦੇਣੇ ਨੇ, ਉਹਦੀ ਪਹਿਲਾਂ ਰੋਕਥਾਮ ਕੀਤੀ, ਪਹਿਲਾਂ ਦਵਾਈ ਬਣਾ ਦਿੱਤੀ ਸਦੀਆਂ ਪਹਿਲਾਂ। ਬਖਾਨੀ ਦਾ ਭਾਵ ਹੈ ਬੋਲਣਾ, ਬਖਾਨੀ ਕਹਿੰਦੇ ਨੇ ਬੋਲਣ ਨੂੰ, ਆਪਣੀ ਰਸਨਾ ਦੇ ਨਾਲ ਜਿਹੜਾ ਦੁੱਖਾਂ ਦਾ ਹਰਕ ਹੈ, ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਹਰ ਦਾ ਓਮਨੀ ਪ੍ਰੈਜੈਂਟ, ਓਮਨੀ ਪ੍ਰੈਜੈਂਟ, ਹਰ ਦਾ ਅਰਥ ਓਮਨੀ ਪੋਟੈਂਟ ਸਰਵ ਸ਼ਕਤੀਮਾਨ, ਜਿਹੜਾ ਹਰ ਥਾਂ 'ਤੇ ਹਰ ਜਾਂ ਨਾਜ਼ਰ ਹੈ, ਜਿਹੜਾ ਦੁੱਖਾਂ ਦਾ ਹਰਕ ਹੈ, ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਉਹਦਾ ਨਾਮ ਬੋਲੀ ਚਾਲ ਜ਼ਬਾਨ ਨਾਲ ਵਿਸਰਾਮ ਦੇ ਕਰਕੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ, ਕੀ ਹੋਵੇਗਾ ਫਿਰ।
ਕਲੀ ਕਾਲ ਕੇ ਮਿਟੇ ਕਲੇਸਾ।
ਜਿਹੜੇ ਗੁਰੂ ਪਿਆਰੋ ਕਲਯੁਗ ਦੇ ਕਲੇਸ਼ ਨੇ, ਇਹਨਾਂ ਦੀ ਕਿਸਮ ਪੰਜ ਦਸੀ ਗ੍ਰੰਥਾਕਾਰਾਂ ਨੇ, ਵਿਦਵਾਨਾਂ ਨੇ, ਇਹ ਪੰਜ ਹਿੱਸੇ ਨੇ, ਦੇ ਪੰਜ ਵੱਖ ਵੱਖ ਕਿਸਮਾਂ ਨੇ ਦੀਆਂ। ਅਵਿਦਿਆ ਸਮਝ ਪੁਣਾ, ਅਸਮਤਾ ਨਾ ਬਰਾਬਰੀ, ਅਭਿਨਿਵੇਸ਼ ਰਾਗ ਤੇ ਦਵੈਖ, ਕਿਸੇ ਨਾਲ ਮੋਹ ਹੈ, ਕਿਸੇ ਨਾਲ ਨਫ਼ਰਤ ਹੈ, ਆਪਾਂ ਕੜੀ ਜਾਂਦੇ ਹਾਂ। ਗੁਰਦੇਵ ਕਹਿੰਦੇ ਗੁਰਮੁਖਾ ਜੇ ਨਾਮ ਨਾਲ ਜੁੜੇਗਾ ਨਾ ਤੇ ਜਿਹੜੇ ਕਲਯੁਗ ਦੇ ਇਹ ਪੰਜ ਕਲੇਸ਼ ਨੇ ਇਹ ਮਿਟ ਜਾਣਗੇ। ਮਿਟਣਗੇ ਕਦੋਂ?
ਏਕੋ ਨਾਮ ਮਨ ਮਹਿ ਪਰਵੇਸਾ।
ਕਹਿੰਦੇ ਗੁਰਮੁਖਾ ਬਸ ਗੱਲ ਇੱਕ ਦਾ ਖਿਆਲ ਰੱਖੀ, ਤੇਰੇ ਅੰਦਰ ਨਾਮ ਗਿਆ ਨਹੀਂ ਤੇ ਕਲੇਸ਼ ਭਜੇ ਨਹੀਂ। ਨਾਮ ਤੇ ਕਲੇਸ਼ ਇਕੱਠੇ ਨਹੀਂ ਰਹਿ ਸਕਦੇ। ਪ੍ਰਵੇਸ਼ ਤੋਂ ਭਾਵ ਐਂਟਰੀ, ਦਾਖਲਾ। ਜਦੋਂ ਪਰਮਾਤਮਾ ਦਾ ਨਾਮ ਤੇਰੇ ਅੰਦਰ ਦਾਖਲ ਹੋ ਗਿਆ, ਟਿਕ ਗਿਆ, ਤੇ ਜਿਹੜੇ ਭਾਈ ਇਹ ਪੰਜ ਕਲੇਸ਼ ਨੇ ਚਲੇ ਜਾਣਗੇ।
ਸਾਧੂ ਧੂਰਾ ਮੁਖ ਮਸਤਕ ਲਾਈ।
ਨਿਮਰਤਾ ਦੀ ਪ੍ਰਾਪਤੀ ਬਾਅਦ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾ। ਦਰਬਾਰ ਸਾਹਿਬ ਗੁਰਮੁਖੋ ਸੁੱਖ ਹਾਸਲ ਹੁੰਦਾ ਹੈ। ਮੇਰੀ ਡਿਊਟੀ ਬਹੁਤ ਲੰਮਾ ਸਮਾਂ ਰਹੀ। ਆਪਾਂ ਗੁਰਸਿੱਖ ਹਾਂ, ਆਪਾਂ ਰਾਤ ਨੂੰ ਸੌਣ ਲੱਗੇ ਸੁਰ ਦਾ ਪਾਠ ਕਰਦੇ ਹਾਂ। ਸਾਡਾ ਨੇਮ ਉਹਨਾਂ ਚਿਰ ਪੂਰਾ ਹੀ ਨਹੀਂ ਹੁੰਦਾ ਜਿੰਨਾ ਚਿਰ ਪੰਕਤੀ ਨਾ ਪੜੀਏ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਤੂਏ। ਇਹ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ ਮੇਰੀ ਇੱਕ ਮੰਗ ਹੈ, ਮੇਰੀ ਇੱਕ ਇੱਛਾ ਹੈ, ਮੇਰੀ ਇੱਕ ਸ਼ਰਧਾ ਮੁਰਾਦ ਨੂੰ ਪੂਰੀਆਂ ਕਰ ਕਿ ਰੱਬ ਦੇ ਪਿਆਰਿਆਂ ਦੀ ਚੜ੍ਹਨ ਧੂੜ ਮੈਨੂੰ ਮਿਲ ਜਾਏ, ਮੈਂ ਮੱਥੇ ਤੇ ਲਾਵਾਂ। ਔਰ ਮੱਥੇ ਤੇ ਲਾਉਣ ਦੇ ਨਾਲ ਮੇਰੀ ਤਕਦੀਰ ਬਦਲ ਜਾਏਗੀ, ਮੇਰੇ ਕਰਮ ਬਦਲ ਜਾਣਗੇ।
ਨਾਨਕ ਉਦਰੇ ਹਰ ਗੁਰ ਸਰਣਾਈ।
ਨਾਲ ਹੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਗੁਰੂ ਦੀ ਸ਼ਰਨ ਵਿੱਚ ਆ ਜਿਹੜਾ ਤੈਨੂੰ ਪਰਮਾਤਮਾ ਨਾਲ ਜੋੜਦਾ ਹੈ। ਜਦੋਂ ਤੂੰ ਪਰਮਾਤਮਾ ਨਾਲ ਜੁੜੇ ਹੋਏ ਗੁਰੂ ਦੀ ਸ਼ਰਨ ਵਿੱਚ ਆ ਗਿਓ, ਨਾ ਕਲੇਸ਼ ਨਾ ਪਰੇਸ਼ਾਨੀਆਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡਾ ਗੁਰੂ ਨਾਲ ਮਿਲਾਪ ਰਵੇ। ਯਾਦ ਰੱਖਣਾ ਇਹ ਜਿਹੜੀ ਪੰਕਤੀ ਹੈ ਸ਼ੁਭਨਾਮਾ ਨਾ, ਇਸ ਨਿਯਮ ਦੇ ਤਹਿਤ ਸਾਡੇ ਵਡੇਰਿਆਂ ਨੇ ਅਰਦਾਸ ਵਿੱਚ ਇੱਕ ਸ਼ਬਦ ਲਾਇਆ ਹੈ, ਜੋੜਿਆ ਹੈ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੇ ਉਹ ਜਿਹੜੇ ਨਾਮ ਚਿੱਤ ਕਿਹਨਾਂ ਨੂੰ? ਜਿਹੜੇ ਸਾਧ ਨੇ, ਜਿਹੜੇ ਸੰਤ ਨੇ, ਜਿਹੜੇ ਭਗਤ ਨੇ, ਜਿਹੜੇ ਗੁਰਸਿੱਖ ਨੇ, ਜਿਹੜੇ ਪ੍ਰਭੂ ਦੇ ਪਿਆਰ ਵਾਲੇ ਨੇ। ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੇ, ਸਾਨੂੰ ਉਹੋ ਜਿਹੇ ਗੁਰਮੁਖਾਂ ਦੀ ਸੰਗਤ ਮਿਲੇ। ਗੁਰੂ ਕੀ ਬਾਣੀ ਦੇ ਅਰਥ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਮੈਂ ਸਿਰ ਰੱਖ ਕੇ ਮੁਆਫੀ ਮੰਗਦਾ। ਤੁਸੀਂ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਮੈਨੂੰ ਅੱਗੇ ਤੋਂ ਸਮਾਤ ਪ੍ਰਦਾਨ ਕਰਨ, ਦੁਬਾਰਾ ਭੁੱਲਾ ਚੁੱਕਾਂ ਦੀ ਮੁਆਫੀ।
ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।